SBS.
This is SBS Radio.
SBS ਪੰਜਾਬੀ ਦੇ ਮਾਣਯੋਗ ਸਰੋਤਿਆਂ ਨੂੰ ਪਤਾ ਹੀ ਹੋਏਗਾ ਕਿ ਯੂਨਾਈਟਿਡ ਸਿੱਖਸ ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਐਫੀਲੀਏਟਿਡ ਹੈਗੀ ਹੈ। ਮਾਨਵੀ ਅਧਿਕਾਰਾਂ ਵਾਸਤੇ ਕੰਮ ਕਰਦੀ ਹੈ ਇਹ ਨੋਨ ਪ੍ਰੋਫਿਟ ਔਰਗਨਾਈਜੇਸ਼ਨ, ਅਤੇ ਜਿਹਨੂੰ ਇਹ ਕਿਹਾ ਜਾਂਦਾ ਕਿ ਹਿਊਮੈਨੀਟੇਰੀਅਨ ਰਿਲੀਫ ਵਗੈਰਾ ਪ੍ਰੋਵਾਈਡ ਕਰਦੇ ਹੈ। ਜਿਹੜੀ ਇਹਨਾਂ ਦੀ ਖਾਸੀਅਤ ਹੈਗੀ ਹੈ ਉਹ ਹੈਗੀ ਕਿ ਮਾਈਨੋਰਿਟੀ ਕਮਿਊਨਿਟੀਜ਼ ਕੋਈ ਵੀ ਹੋਣ ਉਹਨਾਂ ਦੇ ਹੱਕਾਂ ਵਾਸਤੇ ਇਹ ਹਮੇਸ਼ਾ ਖੜ੍ਹੇ ਹੁੰਦੇ ਹੈ। ਹਾਜ਼ਰੀਨ, ਸਾਡੇ ਨਾਲ ਲਾਈਨ 'ਤੇ ਅੱਜ ਜੁੜੇ ਹਨ ਮਜਿੰਦਰਪਾਲ ਕੌਰ ਜੀ, ਜਿਹੜੇ ਕਿ ਇਸ ਸੰਸਥਾ ਦੇ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਹਨ। ਅਤੇ ਮੈਂ ਸ਼ੁਰੂ ਵਿੱਚ ਹੀ ਦੱਸਣਾ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਨਵਰੀ ਦੇ ਮਹੀਨੇ ਦੇ ਵਿੱਚ ਸ਼ੁਰੂ ਵਿੱਚ ਹੀ ਇਹ ਆਸਟ੍ਰੇਲੀਆ ਵੀ ਆ ਰਹੇ ਹੈਗੇ ਹੈ। ਮਜਿੰਦਰਪਾਲ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਮਾਨਵੀ ਅਧਿਕਾਰਾਂ ਵਾਸਤੇ, ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਇਹਦੇ ਵਾਸਤੇ। ਥੋੜ੍ਹਾ ਜਿਹਾ ਆਪਣੀ ਬੈਕਗਰਾਉਂਡ ਅਤੇ ਸੰਸਥਾ ਦੀ ਬੈਕਗਰਾਉਂਡ ਬਾਰੇ ਜਾਣਨਾ ਪਾਓ ਜੀ।
ਹਾਂਜੀ, ਮੈਂ ਇੱਕ ਵਕੀਲ ਹਾਂ, UK ਵਿੱਚ ਟ੍ਰੇਨਡ ਸਾਂ, ਪਹਿਲਾਂ ਪ੍ਰੋਸੀਕਿਊਸ਼ਨ ਦਾ ਕੰਮ ਕੀਤਾ। ਇੱਕ ਟਾਈਮ ਆਇਆ ਜਦੋਂ ਮੈਂ ਸੋਚਿਆ ਵੀ ਮੈਂ ਬਥੇਰਾ ਲੋਕਾਂ ਨੂੰ ਜੇਲਾਂ ਚ ਪਾਇਆ ਹੈ, ਹੁਣ ਆਪਾਂ ਕੋਈ ਫਰੀਡਮ ਦੀ ਗੱਲ ਵੀ ਕਰੀਏ। ਸੋ ਮਜ਼ਾਕ ਵਿੱਚ ਕਹਿ ਰਹੀ ਹਾਂ। ਸੋ ਇੱਕ ਟਾਈਮ ਆਇਆ ਜਦੋਂ ਮੈਂ ਸੋਚਿਆ ਵੀ ਥੋੜੀ ਜਿਹਾ ਕਰੀਅਰ ਬ੍ਰੇਕ ਲਵਾਂ, ਤੇ ਉਸ ਬ੍ਰੇਕ ਵੇਲੇ ਯੂਨਾਈਟਿਡ ਸਿੱਖ ਸੰਸਥਾ ਦੇ ਜਿਹੜੇ ਆਗੂ ਸਨ ਨਿਊਯਾਰਕ ਵਿੱਚ ਬੇਸਡ, ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਕਿਹਾ ਸੀ ਵੀ ਤੁਸੀਂ, ਅਸੀਂ ਚਾਹੁੰਦੇ ਹਾਂ ਵੀ ਯੂਨਾਈਟਿਡ ਸਿੱਖ ਨੂੰ ਇੱਕ ਇੰਟਰਨੈਸ਼ਨਲ ਸੰਸਥਾ ਬਣਾਈਏ। ਉਸ ਵੇਲੇ ਸਿਰਫ ਨਿਊਯਾਰਕ ਵਿੱਚ ਰਜਿਸਟਰਡ ਸਨ 1999 ਤੋਂ। ਸੋ ਮੈਂ ਕਿਹਾ, ਜਦੋਂ ਉਹਨਾਂ ਨਾਲ ਸੰਪਰਕ ਹੋ ਗਿਆ, ਮੈਂ ਉਹਨਾਂ ਨੂੰ ਪਹਿਲਾਂ ਨਹੀਂ ਸੀ ਜਾਣਦੀ ਯੂਨਾਈਟਿਡ ਸਿੱਖਸ ਵਾਲਿਆਂ ਨੂੰ, ਤੇ ਮੈਂ ਕਿਹਾ ਅੱਛਾ ਹਾਂ ਠੀਕ ਹੈ, ਮੈਂ ਵਕੀਲ ਹਾਂ ਤੇ ਵਿਹਲੀ ਹਾਂ ਤੇ ਸੰਸਥਾ ਦੀ ਰਜਿਸਟ੍ਰੇਸ਼ਨ ਮੈਂ ਕਰਾ ਦਿੰਦੀ ਹਾਂ, ਤੁਸੀਂ ਆਓ UK ਤੇ ਉਹਨਾਂ ਦੀ AGM ਵੀ ਕਰਾਈ। ਤੇ ਫਿਰ ਉਸ AGM ਤੋਂ ਬਾਅਦ AGM ਦੇ ਵਿੱਚ ਹੀ ਉਹਨਾਂ ਨੇ ਕਿਹਾ ਇਹਨੂੰ ਚਲਾਉਣਾ ਵੀ ਤੁਸੀਂ ਹੈ।
ਅੱਛਾ,
ਮੈਂ ਕਿਹਾ ਹਾਂ, ਮੈਂ ਕਿਹਾ ਇਹ ਬਹੁਤ ਸੋਹਣੀ ਸੇਵਾ ਹੈ, ਪਹਿਲਾਂ ਥੋੜੀ ਮਿਲਦੀ ਫਿਰ ਜ਼ਿਆਦਾ ਮਿਲ ਜਾਂਦੀ ਹੈ ਪ੍ਰਸ਼ਾਦ ਵਾਂਗੂ। ਤੇ ਮੈਂ ਕਿਹਾ ਅੱਛਾ, ਪਰ ਕਦੀ ਮੈਂ ਸੰਸਥਾ ਨਹੀਂ ਚਲਾਈ, ਮੈਂ ਇੱਕ ਸਿੱਖ ਹਾਂ ਜ਼ਰੂਰ, ਪਰ ਇੱਕ ਪੰਥਿਕ ਤੌਰ 'ਤੇ ਸੇਵਾ ਲੈਣੀ ਇੱਕ ਬਹੁਤ ਬਹੁਤ ਮੇਰੇ ਲਈ ਇੱਕ, ਮੈਂ ਕਹਾਂ ਵੀ ਮੈਨੂੰ ਡਰ ਵੀ ਲੱਗੇ ਵੀ ਕਿਸ ਤਰ੍ਹਾਂ ਮੈਂ ਪਹੁੰਚ ਸਕਾਂਗੀ ਕਿ ਨਹੀਂ, ਹੈ ਨਾ। ਸੋ ਜਿਸ ਤਰ੍ਹਾਂ ਸੇਵਾ ਦੇ ਨਾਲ ਨਾਲ ਵਾਹਿਗੁਰੂ ਮਿਹਰ ਵੀ ਕਰਦਾ ਹੈ, ਸੇਵਾ ਮਿਹਰ ਕਰਕੇ ਮਿਲਦੀ ਹੈ, ਉਸ ਤਰ੍ਹਾਂ ਸ਼ਕਤੀ ਨਾਲ ਨਾਲ ਮਿਲਦੀ ਗਈ। ਤੇ ਵੇਖਣ ਚਾਹੁੰਦਾ ਸੀ ਵੀ ਤੁਸੀਂ ਆਪ ਖੁਦ ਨਹੀਂ ਕਰ ਰਹੇ ਹੁੰਦੇ ਤੇ ਜਿਹੜਾ ਸੇਵਾ ਕਰਵਾਉਣ ਵਾਲਾ ਉਹ ਕਰ ਰਿਹਾ ਹੁੰਦਾ ਹੈ। ਸੋ ਅਸੀਂ ਯੂਨਾਈਟਿਡ ਸਿੱਖਸ ਨੂੰ 1999 ਤੋਂ ਲੱਗ ਕੇ ਅੱਜ ਤੱਕ ਹੁਣ 10 ਕੰਟਰੀਆਂ ਵਿੱਚ, 10 ਦੇਸ਼ਾਂ ਵਿੱਚ ਆਪਾਂ ਰਜਿਸਟਰਡ ਹਾਂ, ਇੰਕਲੂਡਿੰਗ ਆਸਟ੍ਰੇਲੀਆ ਜਿੱਥੇ ਅਸੀਂ ਪਰਥ ਤੇ ਮੈਲਬਰਨ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ।
ਜੀ ਜੀ ਜੀ, ਮੈਂ ਪੁੱਛਣਾ ਚਾਹਾਂਗਾ ਤੁਹਾਡੇ ਕੋਲੇ ਵਰਲਡ ਦੇ ਵਿੱਚੋਂ ਕਿਹੋ ਜਿਹੇ ਕੇਸਿਸ ਆ ਰਹੇ ਹੈਗੇ ਆ?
ਜਿਸ ਤਰ੍ਹਾਂ ਤੁਸੀਂ ਆਪ ਹੀ ਦੱਸਿਆ ਸੀ, ਅਸੀਂ ਇੱਕ ਮਾਈਨੋਰਿਟੀ ਸਪੋਰਟ ਆਰਗਨਾਈਜੇਸ਼ਨ ਹੈ। ਸਾਡੀ ਸੰਸਥਾ ਦੇ ਕੰਸਟੀਟਿਊਸ਼ਨ ਵਿੱਚ ਜਾਂ ਸਾਡੀ ਮਿਸ਼ਨ ਸਟੇਟਮੈਂਟ ਵਿੱਚ ਸਿੱਖ ਲਫ਼ਜ਼ ਸਿਰਫ ਸਾਡੇ ਨਾਂ ਵਿੱਚ ਆਉਂਦਾ ਹੈ, ਯੂਨਾਈਟਿਡ ਸਿੱਖਸ। ਇਹਦੇ ਕਹਿਣ ਦਾ ਮਤਲਬ ਅਸੀਂ ਨਹੀਂ ਵੀ ਅਸੀਂ ਕਹਿਣਾ ਚਾਹੁੰਦੇ ਵੀ ਅਸੀਂ ਸਾਰਿਆਂ ਲਈ ਹਾਂ ਤੇ ਪਰ ਸਿੱਖਾਂ ਲਈ ਨਹੀਂ ਹੈ, ਕਿਉਂਕਿ ਇਹ ਵੀ ਕਈ ਵਾਰ ਸ਼ੱਕ ਪੈ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਵੀ ਜਿੱਥੇ ਵੀ ਕੋਈ ਲੋੜਵੰਦ, ਜਿਹਨੂੰ ਅਸੀਂ ਅੰਡਰਪ੍ਰਿਵਿਲੇਜਡ ਬੋਲਦੇ ਸਾਡੇ ਮਿਸ਼ਨ ਸਟੇਟਮੈਂਟ ਵਿੱਚ, ਤੇ ਮਾਈਨੋਰਿਟੀ ਜਿਹੜੀ ਘੱਟ ਗਿਣਤੀ ਜਿਹਨੂੰ ਬੋਲੀਦਾ ਹੈ, ਜਿੱਥੇ ਵੀ ਕੋਈ ਘੱਟ ਗਿਣਤੀ ਜਾਂ ਲੋੜਵੰਦ ਇਨਸਾਨ ਹੈ ਤੇ ਉਹਨਾਂ ਦੀ ਮਦਦ ਲਈ ਅਸੀਂ ਖੜੇ ਹੋ ਸਕਦੇ ਹਾਂ ਸਾਡੇ ਕੰਸਟੀਟਿਊਸ਼ਨ ਤੇ ਮਿਸ਼ਨ ਸਟੇਟਮੈਂਟ ਅਨੁਸਾਰ। ਪਰ ਹੁਣ ਤੱਕ ਜ਼ਿਆਦਾ ਤੋਂ ਜ਼ਿਆਦਾ ਕੰਮ ਸਾਡਾ ਜਿੱਥੇ ਸਾਡਾ ਐਡਵੋਕੇਸੀ ਦਾ ਹੈ, ਵਕਾਲਤ ਦਾ ਹੈ, ਉਹ ਸਿੱਖਾਂ ਲਈ ਹੋਇਆ ਹੈ। ਪਰ ਗੁਰੂ ਦੀ ਦੇਣ ਐਸੀ ਹੈ ਕਿ ਸਿੱਖ ਦੀ ਜਿਹੜੀ ਦਸਤਾਰ ਹੈ, ਜਿਹਦੇ ਵਿੱਚ ਬਹੁਤ ਸਾਰਾ ਸਾਨੂੰ ਕੰਮ ਉਪਰਾਲਾ ਕਰਨਾ ਪਿਆ ਸੀ ਤੇ ਅਜੇ ਵੀ ਕਰ ਰਹੇ ਹਾਂ, ਉਹਦੇ ਵਿੱਚ ਨਾਲ ਨਾਲ ਹੋਰ ਧਰਮਾਂ ਦੇ ਚਿੰਨ੍ਹਾਂ ਨੂੰ ਵੀ ਆਜ਼ਾਦੀ ਮਿਲ ਰਹੀ ਸੀ। ਮੈਂ ਦੱਸਣ ਦੇ ਉਦਾਹਰਣ ਵਿੱਚ ਦੱਸਾਂ, ਜਦੋਂ ਫਰਾਂਸ ਦੇ ਵਿੱਚ ਪਾਬੰਦੀ ਲੱਗੀ ਸੀ ਦਸਤਾਰ ਨੂੰ, 3 ਸਿੱਖ ਬੱਚੇ ਸਨ, 1 ਸਿੱਖ ਬੱਚਾ ਸੀ ਤੇ 2 ਸਿੱਖ ਬਜ਼ੁਰਗ ਸਨ, ਜਿਨ੍ਹਾਂ ਦੀ ਕੇਸ ਅਸੀਂ ਯੂਨਾਈਟਿਡ ਨੇਸ਼ਨਸ ਵਿੱਚ ਲੈ ਕੇ ਗਏ। ਕੋਈ ਹੋਰ ਧਰਮ ਦਾ ਬੰਦਾ ਨਹੀਂ ਸੀ ਗਿਆ ਯੂਨਾਈਟਿਡ ਨੇਸ਼ਨਸ ਵਿੱਚ। ਇੱਕ ਸਿੱਖ ਕੌਮ ਹੈ ਜਿਹਦੇ ਭਾਵੇਂ ਫਰਾਂਸ ਵਿੱਚ 20,000 ਸਿੱਖ ਹਨ ਅੱਜ ਕੱਲ੍ਹ, ਹੈ ਨਾ, ਸ਼ਾਇਦ ਥੋੜ੍ਹੇ ਵੱਧ ਘੱਟ ਕੇ ਹੋਣਗੇ ਤੇ, ਪਰ ਜਿੱਥੇ 5 ਮਿਲੀਅਨ ਮੁਸਲਮਾਨ ਨੇ, ਜਿੱਥੇ ਹੋਰ ਯਹੂਦੀ ਵੀ ਕਿੰਨੇ ਸਨ, ਪਰ ਇਹ ਇੱਕ ਸਿੱਖ ਬੱਚਾ ਹੈ, ਤਿੰਨਾਂ ਵਿੱਚੋਂ ਤਿੰਨ ਬੱਚੇ ਸਨ, ਪਰ ਦੋ ਅਸੀਂ ਨਹੀਂ ਸੀ ਲੈ ਕੇ ਗਏ, ਇੱਕ ਯੂਨਾਈਟਿਡ ਨੇਸ਼ਨਸ ਲੈ ਕੇ ਗਏ ਸੀ ਜਿੱਥੇ ਅਸੀਂ ਜਿੱਤੇ ਹਾਂ। ਉਸ ਜਿੱਤਣ ਨਾਲ ਸਪਸ਼ਟ ਹੁੰਦਾ ਹੈ ਕਿ ਜਿਹੜੇ ਬਾਕੀ ਧਾਰਮਿਕ ਚਿੰਨ੍ਹਾਂ 'ਤੇ ਜਿਹੜੀ ਪਾਬੰਦੀ ਲੱਗੀ ਹੈ, ਜੋ ਵੀ ਸਾਡੀ ਜਿੱਤ ਸੀ ਉਹਨਾਂ ਨਾਲ ਟੁੱਕਦੀ ਹੈ, ਕਿਉਂਕਿ ਉਸ ਕਾਨੂੰਨ ਦੀ ਬਰੀਕੀ ਵਿੱਚ ਨਾ ਜਾਵਾਂ, ਪਰ ਉਹ ਕੋਰਟ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਮੇਟੀ ਨੇ ਕਿਹਾ ਸੀ ਵੀ ਫਰਾਂਸ ਤੁਸੀਂ ਕੋਈ ਸਬੂਤ ਨਹੀਂ ਪੈਦਾ ਕੀਤਾ ਵੀ ਇਹ ਜਿਹੜੀ ਦਸਤਾਰ ਹੈ ਇਹਦੇ ਨਾਲ ਕੋਈ ਸਕੂਲ ਵਿੱਚ ਮੁਸ਼ਕਲ ਆ ਰਹੀ ਹੈ ਸੇਫਟੀ ਸਿਕਿਉਰਿਟੀ ਦੀ, ਜਿਸ ਕਰਕੇ ਤੁਸੀਂ ਇਹ ਪਾਬੰਦੀ ਲਾਉਣੀ ਹੈ। ਸੋ ਉਸੇ ਤਰ੍ਹਾਂ ਮੈਲਬਰਨ ਵਿੱਚ ਤੁਹਾਨੂੰ ਪਤਾ ਹੈ ਪਿਛਲੇ ਮਹੀਨਿਆਂ ਵਿੱਚ ਇੱਕ ਕੇਸ ਸੀ ਸਿਦਕ ਸਿੰਘ ਦੀ, 5 ਸਾਲ ਦਾ ਬੱਚਾ ਸੀ ਜਿਹਦੇ ਵਿੱਚ ਇੱਕ ਕ੍ਰਿਸਚੀਅਨ ਸਕੂਲ ਨੇ ਉਹਨੂੰ ਮਨਾ ਕੀਤਾ ਸੀ ਰਜਿਸਟ੍ਰੇਸ਼ਨ ਵਿੱਚ, ਕਹਿ ਕੇ ਵੀ ਪਟਕਾ ਨਹੀਂ ਸਜਾ ਸਕਣਾ ਤੇ ਇਹ ਵੀ ਵੀ ਤੁਸੀਂ ਵਾਲ ਵੀ ਕਤਲ ਕਰਨੇ ਪੈਣੇ, ਸਾਡੇ ਸਕੂਲ ਯੂਨੀਫਾਰਮ ਦਾ ਰੂਲ ਹੈ ਸ਼ੋਰਟ ਹੈ ਤੇ ਸਿਰ ਨੰਗਾ। ਤੇ ਉਹ ਸਿਦਕ ਸਿੰਘ ਦੇ ਮਾਂ ਪਿਓ ਨੇ ਸਾਡੇ ਨਾਲ ਸੰਪਰਕ ਕੀਤਾ, ਐਕਚੁਅਲੀ ਅਸੀਂ ਸੰਪਰਕ ਕੀਤਾ ਉਹਨਾਂ ਨਾਲ, ਕਿਉਂਕਿ ਸਾਨੂੰ ਪਤਾ ਲੱਗਾ SBS ਰੇਡੀਓ ਰਾਹੀਂ ਹੀ ਕਿ ਇਹ ਪਰਿਵਾਰ ਇਕੱਲਾ ਕੇਸ ਲੜ ਰਿਹਾ ਹੈ, ਮਤਲਬ ਕਿ ਇੱਕ ਵੱਡਾ ਸਾਰਾ ਮੁੱਦਾ ਹੋਵੇ ਤੇ ਵਕਾਲਤ ਤਾਂ ਮਾਮੂਲੀ ਕੰਮਾਂ ਵਿੱਚ ਵੀ ਬਹੁਤ ਗੰਭੀਰ ਹੁੰਦੀ ਹੈ। ਸੋ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਤੇ ਕਿਹਾ ਸਾਗਰਦੀਪ ਵੀਰ ਜੀ ਨੂੰ ਵੀ ਤੁਸੀਂ ਦੱਸੋ ਸਾਡੀ ਕੋਈ ਸੇਵਾ ਤੇ ਤੁਹਾਡਾ ਵਕੀਲ ਕੌਣ ਹੈ। ਉਹ ਕਹਿੰਦੇ ਅਸੀਂ ਆਪ ਹੀ ਕਰ ਰਹੇ ਹਾਂ ਵਕਾਲਤ। ਮੈਂ ਕਿਹਾ ਵੀਰ ਤੁਸੀਂ ਬਹੁਤ ਬਹਾਦਰੀ ਹੈ ਵੀ ਤੁਸੀਂ ਆਪ ਵਕਾਲਤ ਕਰ ਰਹੇ, ਪਰ ਇਹ ਇੱਕ ਟੈਕਨੀਕਲ ਇਸ਼ੂ ਹੈ ਕਿਉਂਕਿ ਵਕਾਲਤ ਬਹੁਤ ਟੈਕਨੀਕਲ ਹੈ ਨਾ, ਯੂ ਹੈਵ ਟੂ ਨੋ ਦ ਲਾਅ, ਸੋ ਇਸ ਕਰਕੇ ਸਾਨੂੰ ਇਹ ਸੇਵਾ ਦਿਓ, ਅਸੀਂ ਤੁਹਾਨੂੰ ਵਕੀਲ ਦਿੰਦੇ ਹਾਂ। ਤੇ ਲੰਬੀ ਕਹਾਣੀ ਨੂੰ ਛੋਟੀ ਕਰੀਏ, ਤੁਹਾਨੂੰ ਇਸ ਤੋਂ ਪਤਾ ਹੈ ਫਿਰ ਅਸੀਂ ਸਭ ਤੋਂ ਵੱਡਾ ਇੱਕ ਵਕੀਲ ਦਾ ਮਹਿਕਮਾ ਹੈ ਮੈਲਬਰਨ ਵਿੱਚ, ਐਕਚੁਅਲੀ ਪੂਰੇ ਆਸਟ੍ਰੇਲੀਆ ਵਿੱਚ, ਤੇ ਉਹਨਾਂ ਦੇ ਨਾਲ ਅਸੀਂ ਇੰਗੇਜ ਕਰਕੇ ਵਕੀਲਾਂ ਨੂੰ ਤੇ ਗਾਂ ਜਿਹੜੇ ਪ੍ਰੋਸੀਕਿਊ ਜਿਹੜਾ ਕਿ ਕਾਉਂਸਲ ਸੀ ਬੈਰਿਸਟਰ ਇੰਗੇਜ ਕਰਕੇ ਤੇ ਤੁਹਾਨੂੰ ਪਤਾ ਕੇਸ ਜਿੱਤੇ ਹਾਂ, ਹੈ ਨਾ। ਸਪਤੰਬਰ ਵਿੱਚ ਉਹ ਜੱਜਮੈਂਟ ਆਈ ਸੀ ਤੇ ਐਕਚੁਅਲੀ ਤੁਹਾਡੇ ਸਰੋਤੇ ਪਹਿਲੇ ਹੋਣਗੇ ਸੁਣਨ ਨੂੰ, ਕਿਉਂਕਿ ਅਗਰੀਮੈਂਟ ਵੀ ਸਾਈਨ ਹੋ ਗਈ ਹੈ ਵੀ ਉਹਨਾਂ ਨੇ ਸਿਦਕ ਸਿੰਘ ਨੂੰ ਸਕੂਲ ਵਿੱਚ, ਸਕੂਲ ਨੇ ਹੈ ਨਾ ਮਨਜ਼ੂਰ ਕੀਤਾ ਹੈ ਅਗਲੇ ਸਾਲ ਦੇ ਨਵੇਂ ਸਾਲ ਚੜ੍ਹਨ ਵਿੱਚ, ਤੇ ਹਰ ਇੱਕ ਧਰਮ ਦੇ ਲੋਕਾਂ ਦੇ ਚਿੰਨ੍ਹਾਂ ਨੂੰ ਵੀ ਕਬੂਲ ਕੀਤਾ ਹੈ।
ਉਹਨਾਂ ਨੇ ਕਰ ਲਿਆ,
ਦੱਸਣਾ ਚਾਹੁੰਦੀ ਸਾਂ ਭਾਵੇਂ ਇੱਕ ਸਿੱਖ ਲੜਦਾ ਆਪਣੇ ਲਈ ਹੈ ਖੜਾ ਹੋ ਕੇ, ਪਰ ਜੋ ਚੀਜ਼ ਲਈ ਲੜ ਰਿਹਾ ਹੁੰਦਾ ਉਸ ਵੇਲੇ ਅਸੀਂ ਸਿਰਫ ਇਹ ਨਹੀਂ ਕਹਿੰਦੇ ਨੇ ਵੀ ਸਾਨੂੰ ਸਿਰਫ ਪਟਕੇ ਦੀ ਲੋੜ ਹੈ ਨਾ। ਅਸੀਂ ਕਿਹਾ ਵੀ ਧਾਰਮਿਕ ਜਿਹਨੂੰ ਅਸੀਂ ਨੈਗੋਸ਼ੀਏਸ਼ਨ ਕਰਨ ਗਏ ਸੀ ਵੀ ਹਰ ਇੱਕ ਧਰਮ ਦੇ ਧਾਰਮਿਕ ਜਿਹਨਾਂ ਨੂੰ ਵੀ ਇਹ ਇਜਾਜ਼ਤ ਮਿਲਣੀ ਚਾਹੀਦੀ ਹੈ। ਐਗਜ਼ਾਮਪਲ ਦੇ ਤੌਰ ਤੇ ਸਿੱਖਾਂ ਲਈ ਦਸਤਾਰ ਲਈ ਲੜਦੇ ਹਾਂ, ਪਰ ਹੋਰ ਧਾਰਮਿਕ ਜਿਹਨਾਂ ਦੇ ਉੱਤੇ ਵੀ ਇਹ ਉਹਨਾਂ ਦੀ ਜਿਹੜੀ ਸਹੂਲਤਾਂ ਮਿਲਦੀਆਂ ਨੇ।
ਜਿਵੇਂ ਤੁਸੀਂ ਦੱਸਿਆ ਕਿ ਇਸ ਟਾਈਮ ਕਾਫੀ ਹੋਰ ਕੰਟਰੀਜ਼ ਦੇ ਵਿੱਚ ਅਕਰੋਸ ਦਾ ਗਲੋਬ ਆਫਿਸਿਸ ਬਣੇ ਹੋਏ ਹੈ ਔਰ ਤੁਸੀਂ ਸੇਵਾ ਪ੍ਰਦਾਨ ਕਰ ਰਹੇ ਹੋ, ਹਰ ਇੱਕ ਕੰਟਰੀ ਦੇ ਲਾਅ ਲੀਗਲ ਸਿਸਟਮ ਅਲੱਗ ਅਲੱਗ ਹੁੰਦੇ ਹੈ, ਉਹਨਾਂ ਵਾਸਤੇ ਤੁਸੀਂ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ? ਉੱਥੇ ਉਹਨਾਂ ਦੇ ਵਕੀਲਾਂ ਨੂੰ ਅਪਰੋਚ ਕਰਦੇ ਹੋ ਜਾਂ ਤੁਸੀਂ ਆਪ ਪਹਿਲਾਂ ਉਹਨਾਂ ਨੂੰ ਸਟੱਡੀ ਕਰਦੇ ਹੋ? ਕੀ ਪ੍ਰੋਸੈਸ ਹੁੰਦਾ, ਛੋਟਾ ਜਿਹਾ ਦੱਸਣਾ ਪਲੀਜ਼।
ਤੁਸੀਂ ਸਾਡੀ ਰਾਸ ਪੂਰੀ ਕਰ ਲੈਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਮੈਂ ਤੁਹਾਨੂੰ ਦੱਸਾਂ ਵੀ ਵਕਾਲਤ ਲਈ ਨਾ ਪੰਥ ਵਿੱਚ ਕੋਈ ਨਹੀਂ ਆਪਣੇ ਦਸਵੰਧ ਦੇਣਾ ਚਾਹੁੰਦਾ, ਕਿਉਂਕਿ ਹਰ ਇੱਕ ਦੁਨੀਆ ਵਕੀਲ ਨੂੰ ਬਹੁਤ ਨਿਕੰਮਾ ਸਮਝਦੀ ਹੈ ਵੀ ਵਕੀਲਾਂ 'ਚ ਲੋਕੀ ਵਿਚਰ ਕੇ ਉਹਨਾਂ ਨੇ ਔਖਾ ਹੀ ਕੰਮ ਲਿਆ ਹੁੰਦਾ ਹੈ। ਕੋਈ ਲੰਗਰ ਲਈ ਡੋਨੇਟ ਕਰ ਦੇਗਾ, ਨਗਰ ਕੀਰਤਨਾਂ ਲਈ ਆਪਾਂ ਕਰ ਲੈਂਦੇ ਹਾਂ, ਸਕੂਲ ਬੱਚਿਆਂ ਦੀ ਸਕਾਲਰਸ਼ਿਪ ਵੀ ਦੇ ਦਿੰਦੇ ਹਾਂ, ਪਰ ਜੇ ਮੈਂ ਕਹਾਂ ਨਾ ਵੀ ਦਸਤਾਰ ਦੀ ਕੇਸ ਹੈ ਤੁਸੀਂ ਸੇਵਾ ਕਰੋ ਤੇ ਨਹੀਂ ਮਿਲਦੀ। ਪਰ ਮੈਂ ਜ਼ਰੂਰ ਕਹਾਂਗੀ, ਸਿਡਨੀ ਤਾਂ ਨਹੀਂ ਸੀ ਮੈਂ ਆਈ, ਪਰ ਜਦੋਂ ਫਰਾਂਸ ਦੇ ਕੇਸਿਸ ਅਸੀਂ ਲੜੇ ਆ, 150,000 ਪੌਂਡ ਲੱਗਾ ਸੀ। ਅਸੀਂ ਬੈਲਜੀਅਮ ਦੀ ਵੀ ਕੇਸ ਲੜੀ ਹੈ ਸੁਪਰੀਮ ਕੋਰਟ ਤੱਕ, ਹੈ ਨਾ, ਉਹਦੇ ਸਾਰਾ ਪਾ ਕੇ 150,000 ਪੌਂਡ ਲੱਗਾ ਹੈ, ਉਹ ਸੰਗਤ ਤੋਂ ਹੀ ਮਿਲਿਆ ਹੈ। ਕਿਸ ਰੂਪ ਵਿੱਚ ਮੈਂ ਹਰ ਇੱਕ ਕੰਟਰੀ ਵਿੱਚ ਜਾਂਦੀ ਸਾਂ, ਜਿੱਦਾਂ ਹੁਣ ਮੈਂ ਸਿਡਨੀ ਆ ਰਹੀ ਹਾਂ, ਤੇ ਫਿਰ ਜਦੋਂ ਤੁਸੀਂ ਆਪਣਾ ਮੁੱਦਾ ਵੇਰਵੇ ਨਾਲ ਦੱਸਦੇ ਹੋ ਨਾ, ਜਦੋਂ ਸਮਝ ਪੈ ਜਾਂਦੀ ਹੈ ਵੀ ਸਿਰਫ ਅਸੀਂ ਫੀਸਾਂ ਨਹੀਂ ਦੇ ਰਹੇ ਵਕੀਲਾਂ ਨੂੰ, ਫਿਰ ਉਹ ਪੰਥ ਉੱਠਦਾ ਹੈ। ਠੀਕ ਹੈ, ਸੋ ਇਸ ਕਰਕੇ ਪੰਥਿਕ ਪੈਸਾ ਹੀ ਸੀ, ਪਰ ਅਖੀਰ ਵਿੱਚ 150,000 ਤਾਂ ਬਹੁਤ ਥੋੜਾ ਸੀ, ਕਿਉਂਕਿ ਤੁਹਾਨੂੰ ਪਤਾ ਗੁਰਦੁਆਰਿਆਂ ਦੇ ਲੜਾਈਆਂ ਵਿੱਚ ਹੀ ਮਿਲੀਅਨ ਲੱਗ ਜਾਂਦੇ ਹੁੰਦੇ ਆ। ਇਹ ਇਸ ਕਰਕੇ ਸੀ ਥੋੜਾ ਹੋ ਸਕਿਆ ਸੀ, ਕਿਉਂਕਿ ਜਿਹੜਾ ਵੀ ਸਿੱਖ ਵਕੀਲ ਸਾਡੀ ਟੀਮ ਵਿੱਚ ਸੀ, ਭਾਵੇਂ ਜਿਹੜੇ ਜੱਜ ਮੋਤਾ ਸਿੰਘ ਜਿਹੜੇ ਹੁਣ ਗੁਜ਼ਰ ਗਏ ਨੇ, ਉਹ ਵੀ ਸਾਡੇ ਟੀਮ ਵਿੱਚ ਸਨ, ਤੇ ਸ਼ੋਨਾ ਜੌਲੀ ਭੈਣ ਜੀ ਸਭ ਸਨ। ਸੋ ਉਹਨਾਂ ਨੇ ਤਾਂ ਸਾਰੇ ਨਿਸ਼ਕਾਮ ਕੀਤਾ, ਮੈਂ ਵੀ ਵਕੀਲ ਹਾਂ, ਮੈਂ ਵੀ ਨਿਸ਼ਕਾਮ ਕੀਤਾ, ਜਿਹੜੇ ਵੀ ਵਕੀਲ ਸਨ। ਸੋ ਅਸੀਂ ਆਪਣਾ ਬਿੱਲ ਬਹੁਤ ਛੋਟਾ ਰੱਖ ਸਕੇ, ਸੋ ਉਹ ਇੱਕ ਤਰੀਕਾ ਹੈ ਵੀ ਜਿਸ ਤਰ੍ਹਾਂ ਸਿੱਖਾਂ ਨੂੰ ਇੰਗੇਜ ਕਰਨਾ ਵੀ ਉਹ ਸਿੱਖ ਹੀ ਮਦਦ ਕਰ ਸਕਣ। ਸੋ ਸਿਰਫ ਉਸ ਕੰਟਰੀ ਦੇ ਵਕੀਲ ਰੱਖਣੇ ਪੈਣ ਕਿਉਂਕਿ ਬੋਲੀ ਵੱਖਰੀ ਹੈ। ਹੁਣ ਜਿਸ ਤਰ੍ਹਾਂ ਸਵੀਡਨ ਵਿੱਚ ਇੱਕ ਹੈਲਮਟ ਦੀ ਇਸ਼ੂ ਹੈ ਜਿਹੜੀ ਅਸੀਂ ਸੇਵਾ ਲਈ ਦਿੱਤੀ ਮਿਲੀ ਹੈ ਸਾਨੂੰ ਸੰਗਤ ਵਿੱਚੋਂ, ਸਵੀਡਨ ਦੀ ਸੰਗਤ ਵਿੱਚੋਂ। ਨਾ ਉੱਥੇ ਸਾਨੂੰ ਸਵੀਡਿਸ਼ ਵਕੀਲ ਰੱਖਣਾ ਪੈ ਰਿਹਾ ਹੈ ਕਿਉਂਕਿ ਸਭ ਕੁਛ ਲਿਖਣ ਪੈਣ ਲਿਖਣਾ ਤਾਂ ਸਵੀਡਿਸ਼ ਵਿੱਚ ਹੈ, ਨਾ ਮੈਂ ਸਵੀਡਿਸ਼ ਜਾਣਦੀ ਨਾ ਅਜੇ ਜਾਣਨ ਵਾਲੀ ਹਾਂ। ਸੋ ਦੈਫੋ ਉਹ ਲੋਕਲ ਵਕੀਲ ਰੱਖਣੇ ਪੈਂਦੇ ਨੇ। ਪਰ ਬਹੁਤ ਸਾਰੀ ਕਾਰਵਾਈ ਜਿਹੜੀ ਹੁੰਦੀ ਹੈ, ਕੇਸ ਮੈਨੇਜਮੈਂਟ ਦੀ, ਐਵੀਡੈਂਸ ਲੈਣੇ। ਹੁਣ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਸਬੂਤ ਲਿਆ ਹੈ, ਸਬੂਤ ਨਹੀਂ ਇੱਕ ਬਿਆਨ ਲਿਆ ਹੈ, ਆਦੇਸ਼ ਹੋਏਗਾ ਸਾਡੇ ਲਈ, ਪਰ ਉਹਨਾਂ ਲਈ ਬਿਆਨ ਹੋਏਗਾ ਵੀ ਸਿੱਖ ਲਈ ਹੈਲਮਟ ਪਾਉਣੀ ਦਾ ਪੋਜੀਸ਼ਨ ਕੀ ਹੈ।
ਠੀਕ ਹੈ,
ਠੀਕ ਹੈ। ਸੋ ਉਹ ਸਾਰੀ ਕਾਰਵਾਈ ਅਸੀਂ ਖੁਦ ਕਰਦੇ ਹਾਂ ਜਿਹੜੇ ਨਿਸ਼ਕਾਮ ਸੇਵਾਦਾਰ ਹੁੰਦੇ ਹੈ, ਹੈ ਨਾ। ਤੀਸਰੀ ਗੱਲ ਹੈ, ਇੰਨਾ ਪੈਸਾ ਖਰਚ ਤੋਂ ਬਾਅਦ ਇੱਕ ਸੰਸਥਾ ਹੈ ਜਿਸਦਾ ਨਾਮ ਮੈਂ ਨਹੀਂ ਲਵਾਂਗੀ ਕਿਉਂਕਿ ਸ਼ਾਇਦ ਉਹਨਾਂ ਦੀ ਪਬਲਿਸਿਟੀ ਵੱਖਰੇ ਤੌਰ ਤੇ ਹੁੰਦੀ ਹੈ। ਜਦੋਂ ਵੀ ਮੈਨੂੰ ਲੋੜ ਸੀ, ਜਦੋਂ ਅਸੀਂ UK ਵਿੱਚ ਵੀ ਇੱਕ ਟੈਲੀਵਿਜ਼ਨ ਕੰਪਨੀ ਸੀ ਸਿੱਖਾਂ ਦੀ, ਉਹਨਾਂ ਨੂੰ ਪ੍ਰੋਬਲਮ ਆਈ ਸੀ ਆਫਕੋਮ ਨਾਲ, ਜਿਹੜਾ ਸਾਡਾ ਓਮਬਡਸਮੈਨ ਆਫ ਕਮਿਊਨੀਕੇਸ਼ਨ ਹੈ, ਤੇ ਉੱਥੇ 30,000 ਰੁਪਏ ਉਹਨਾਂ ਨੂੰ ਫਾਈਨ ਲੱਗਾ ਸੀ। ਫਿਰ ਅਸੀਂ ਟੌਪ ਲਾਅ ਫਰਮ ਸੀ UK ਦੀ, ਅਸੀਂ ਉਹਨਾਂ ਨਾਲ ਸੰਪਰਕ ਕਰਕੇ, ਜਿਹੜਾ ਅਲਾਇੰਸ ਹੈ, ਲੋਇਰਸ ਅਲਾਇੰਸ ਇੱਕ ਹੈ, ਉਹਨਾਂ ਤੋਂ ਉਹ ਵਕੀਲ ਲਿਆ ਸੀ। ਉਸੇ ਤਰ੍ਹਾਂ ਸਿੱਧ ਸਿੰਘ ਦੇ ਕੇਸ ਵਿੱਚ ਉਹ ਵਕੀਲ ਸਾਰੇ ਨਿਸ਼ਕਾਮ ਕਰਦੇ ਨੇ, ਲਫ਼ਜ਼ ਮੈਂ ਨਿਸ਼ਕਾਮ ਵਰਤਿਆ ਪਰ ਪ੍ਰੋਬੋਨੋ ਜਿਹੜਾ ਅੰਗਰੇਜ਼ੀ ਵਿੱਚ ਬੋਲੀਦਾ ਹੈ, ਉਹਨਾਂ ਦੀ ਕਮਿਊਨਿਟੀ ਦੇ ਕੰਟਰੀਬਿਊਸ਼ਨ ਹੁੰਦੀ ਹੈ। ਸੋ ਇਹ ਤਿੰਨ ਤਰੀਕੇ ਨੇ। ਸਰਾ ਇੱਕ ਸਾਡੇ ਕੋਲ ਇੱਕ ਲੋਇਰਸ ਅਲਾਇੰਸ ਹੈ, ਜਿੱਦਾਂ ਅਸੀਂ ਚੀਨ ਵਿੱਚ ਵੀ ਗਏ ਸਾਂ, ਜਦੋਂ ਚੀਨ ਵਿੱਚ ਜਿਹੜੇ ਬੈਠੇ ਸਿੱਖ ਕਹਿੰਦੇ ਸਾਨੂੰ ਗੁਰਦੁਆਰਾ ਨਹੀਂ ਇੱਥੇ ਬਣਾਉਣ ਦਿੰਦੇ, ਤੁਸੀਂ ਪਤਾ ਕਰੋ ਕਿਸ ਤਰ੍ਹਾਂ ਕਰੀਏ। ਫਿਰ ਅਸੀਂ ਇੱਕ ਉਹੀ ਲੋਇਰਸ ਅਲਾਇੰਸ ਰਾਹੀਂ ਇੱਕ ਉਹਨਾਂ ਦੇ ਦੇਸ਼ ਵਿੱਚ ਇੰਟਰਨੈਸ਼ਨਲ ਵਕੀਲ ਦੀ ਆਫਿਸ ਸੀ, ਉਹਨਾਂ ਨੇ ਸਾਰਾ ਮੁਫ਼ਤ ਕੀਤਾ ਸਾਡੇ ਲਈ ਕੰਮ। ਜਿਹੜੇ ਉਹਨਾਂ ਨੇ ਕਿੰਨਾ ਕੁਛ ਖੋਜ ਕੀਤੀ ਵੀ ਚੀਨ ਵਿੱਚ ਪਹਿਲਾ ਗੁਰਦੁਆਰਾ ਕਿਹੜਾ ਸੀ, ਉਹਨੂੰ ਵਾਪਸ ਲੈ ਸਕੀਦਾ ਹੈ ਕਿ ਨਹੀਂ, ਉਹਨਾਂ ਨੇ ਪ੍ਰੋਪਰਟੀ ਰਿਪੋਰਟਸ ਕੱਢੇ। ਤੁਸੀਂ ਕਹਿੰਦੇ ਇਹਦਾ ਕੋਈ ਖਰਚਾ ਨਹੀਂ ਹੋ ਰਿਹਾ ਸੀ, ਮੈਂ ਕਿਹਾ ਨਹੀਂ ਹੋ ਰਿਹਾ। ਤੇ ਉਹ ਫਿਰ ਉਹ ਵੀਰ ਬਹੁਤ ਖੁਸ਼ ਹੋਏ ਸਨ, ਉਹਨਾਂ ਨੇ ਯੂਨਾਈਟਿਡ ਸਟੇਟਸ ਦੇ ਬਾਕੀ ਦੇ ਪ੍ਰੋਜੈਕਟਸ, ਬੱਚਿਆਂ ਦੇ ਸਿੱਖ ਲਗਰ ਦੇ ਐਜੂਕੇਸ਼ਨ ਲਈ ਤੇ ਵਿਧਵਾਵਾਂ ਦੇ ਪੈਨਸ਼ਨ ਲਈ ਉਹਨਾਂ ਨੇ ਸੇਵਾ ਕੀਤੀ ਸੀ। ਸੁਣ ਕੇ ਵੀ ਇਹ ਵਕਾਲਤ ਦਾ ਕੰਮ ਤਾਂ ਮੁਫ਼ਤ ਹੋ ਗਿਆ, ਤੁਸੀਂ ਹੋਰ ਕੋਈ ਸੇਵਾ ਕਰ ਲਈਏ।
ਮੇਰਾ ਅਗਲਾ ਕੁਐਸਚਨ ਵੀ ਰਿਲੇਟਿਡ ਹੀ ਸੀਗਾ ਕਿ ਵਰਲਡ ਦੇ ਵਿੱਚ ਤੁਸੀਂ ਦੱਸਿਆ ਕਿ ਸਵੀਡਨ ਐਂਡ ਚਾਈਨਾ ਦੇ ਵਿੱਚ ਰੀਸੈਂਟਲੀ ਜਾਂ ਕੇਸਿਸ ਤੁਸੀਂ ਲੜ ਰਹੇ ਹੋ ਜਾਂ ਲੜੇ ਹੈਗੇ ਆ, ਹੋਰ ਵਰਲਡ ਦੇ ਕਿਹੜੇ ਕਿਹੜੇ ਪਾਰਟਸ ਦੇ ਵਿੱਚ ਤੁਹਾਡੇ ਕੋਲ ਜਿਹੜੇ ਕੇਸਿਸ ਹੈਗੇ ਆ ਆਏ ਹੋਏ ਆ ਆਲਰੇਡੀ, ਜਾਂ ਤੁਸੀਂ ਉਹਨਾਂ ਨੂੰ ਉੱਤੇ ਇਨਵੈਸਟੀਗੇਟ ਕਰ ਰਹੇ ਹੋ?
ਅੱਜ ਦੇ ਦਿਨ ਮੈਂ ਦੱਸਾਂ ਮੈਂ ਕਿੱਥੋਂ ਸ਼ੁਰੂ ਕਰਾਂ। ਇੰਡੀਆ ਤੋਂ ਸ਼ੁਰੂ ਕਰਦੇ ਹਾਂ। ਦਿੱਲੀ ਵਿੱਚ ਅੱਜ ਭਲਕ ਹੀ ਅਸੀਂ ਸੁਪਰੀਮ ਕੋਰਟ ਵਿੱਚ ਇੱਕ ਰਿਟ ਫਾਈਲ ਕਰ ਰਹੇ ਹਾਂ ਕਿਉਂਕਿ ਇੰਡੀਆ ਵਿੱਚ ਹੈਲਮਟ ਦੀ ਜਿੱਥੇ ਕੋਈ ਪਾਬੰਦੀ ਨਹੀਂ ਹੈ ਸਿੱਖ ਤੇ ਹੈਲਮਟ ਪਾਉਣੀ ਪੈਣੀ ਹੈ ਕਾਨੂੰਨੀ ਤੌਰ ਤੇ, ਉੱਥੇ ਇੱਕ ਸਾਈਕਲਿੰਗ ਐਸੋਸੀਏਸ਼ਨ ਨੇ ਸਿੱਖਾਂ ਨੂੰ ਕਿਹਾ ਵੀ ਤੁਸੀਂ ਜੇ ਹੈਲਮਟ ਨਹੀਂ ਪਾਓਗੇ ਤੁਸੀਂ ਇੱਕ ਸਾਈਕਲਿੰਗ ਇਵੈਂਟ ਵਿੱਚ ਨਹੀਂ ਸ਼ਾਮਲ ਹੋ ਸਕਦੇ। ਉਹ ਕੇਸ ਇਸ ਉਸ ਲੈਵਲ ਤੇ ਲੈ ਕੇ ਜਾਵਾਂਗੇ ਦੱਸਣ ਵਿੱਚ ਵੀ ਇੰਡੀਆ ਵਿੱਚ ਜਿੱਥੇ ਸਾਰੇ ਸਿੱਖਾਂ ਦੀ ਜ਼ਿਆਦਾ ਮਸ਼ਹੂਰੀ ਹੋਣੀ ਚਾਹੀਦੀ ਹੈ ਜੇ ਦੁਨੀਆ ਵਿੱਚ ਨਹੀਂ ਹੈ, ਜਿੱਥੇ ਅਸੀਂ 30 million ਸਿੱਖ ਹਾਂ, ਉੱਥੇ ਵੀ ਇਹ ਪ੍ਰੋਬਲਮਾਂ ਆ ਰਹੀਆਂ ਨੇ, ਕਿਉਂ ਤੇ ਕਿਵੇਂ ਉਹ ਵੱਖਰੀ ਗੱਲ ਹੈ ਪਰ ਆ ਰਹੀਆਂ ਨੇ। ਸਵੀਡਨ ਵਿੱਚ ਮੈਂ ਹੁਣੇ ਥੋੜੇ ਜਿਹੇ ਲਫ਼ਜ਼ਾਂ ਵਿੱਚ ਬੋਲਿਆ ਸੀ, ਸਵੀਡਨ ਵਿੱਚ ਵੀ 40 years ਤੋਂ ਸਿੱਖਾਂ ਨੂੰ ਹੈਲਮਟ ਦੀ ਐਗਜ਼ੈਂਪਸ਼ਨ ਸੀ, ਮਾਫ ਸੀ 40 years ਤੋਂ, ਕਿਉਂਕਿ 40 years ਪਹਿਲਾਂ ਇੱਕ ਸਿੱਖ ਉੱਠਿਆ ਸੀ ਤੇ ਕਿਹਾ, ਉਹਨੇ ਕਿਹਾ ਸੀ ਮੈਂ ਹੈਲਮਟ ਨਹੀਂ ਪਾਵਾਂਗਾ। ਉਹ 40 years ਯਾਦ ਰੱਖਣਾ 9/11 ਤੋਂ ਪਹਿਲਾਂ ਸੀ, ਮਤਲਬ ਇਹ ਸਾਰੇ ਦੁਨੀਆਂ ਵਿੱਚ ਜੋ ਧਰਮ ਦਾ ਡਰ ਪੈਦਾ ਹੋਇਆ ਨਾ 9/11 ਦੇ ਟਵਿਨ ਟਾਵਰਸ ਦੇ ਇਵੈਂਟ ਤੋਂ ਬਾਅਦ, ਇੰਸੀਡੈਂਟ ਤੋਂ ਬਾਅਦ, ਉਸ ਤੋਂ ਪਹਿਲਾਂ ਸੀ। ਸੋ ਦੈਫੋਰ ਜਦੋਂ ਉਸ ਸਿੱਖ ਨੇ ਕਿਹਾ ਵੀ ਮੈਂ ਹੈਲਮਟ ਨਹੀਂ ਪਾਵਾਂਗਾ, ਉਹਨੂੰ ਉਹਨੂੰ ਆਪਣੀ ਪਹਿਲਾਂ ਐਗਜ਼ੈਂਪਸ਼ਨ ਮਿਲੀ, ਫਿਰ ਕਾਨੂੰਨੀ ਤੌਰ ਤੇ ਵੀ ਉਹਨਾਂ ਨੇ ਐਗਜ਼ੈਂਪਸ਼ਨ ਸਾਰੇ ਸਿੱਖਾਂ ਨੂੰ ਦਿੱਤੀ। ਇਸ ਸਾਲ ਉਸੇ ਗੌਰਮੈਂਟ ਨੇ ਕਿਹਾ ਅਸੀਂ ਜਿਹੜੀ ਉਹ ਐਗਜ਼ੈਂਪਸ਼ਨ ਦਿੱਤੀ ਸੀ ਉਹ ਵਾਪਸ ਲੈ ਲੈਣੀ ਹੈ, ਮਤਲਬ ਤੁਹਾਨੂੰ ਹੈਲਮਟ ਪਾਉਣੀ ਪੈਣੀ ਹੈ। ਤੇ ਉਹਨਾਂ ਨਾਲ ਸੰਪਰਕ ਕੀਤਾ ਤੇ ਫਿਰ ਉਹ ਕਾਰੋਬਾਰ ਅਸੀਂ 6 months ਕਰਦੇ ਰਹੇ। ਹੁਣ ਉਹ ਕੇਸ ਗੌਰਮੈਂਟ ਨੇ ਸਾਡੀ ਸੁਣੀ ਨਹੀਂ, ਅਸੀਂ ਬਹੁਤ ਦਲੀਲਾਂ ਦੱਸੀਆਂ, ਹੁਣ ਮੈਂ ਉਹਦੇ ਵਿੱਚ ਨਾ ਜਾਵਾਂ। ਉਹਨਾਂ ਨੇ ਸੁਣੀ ਨਹੀਂ। ਅਸੀਂ 20 October ਵਿੱਚ, ਮਾਫ਼ ਕਰਨਾ, 20 October ਉਹਨਾਂ ਨੇ ਲਾਅ ਪਾਸ ਕਰ ਦਿੱਤਾ ਵੀ ਉਹ ਜਿਹੜੇ ਐਗਜ਼ੈਂਪਸ਼ਨ ਵਾਪਸ ਕਰ ਲੈਣਾ ਹੈ। ਸੋ ਅਸੀਂ ਨਵੰਬਰ ਦੀ ਮੈਂ ਕਿਹਾ 10 ਸੀ ਜਿਹੜੀ ਸਾਡੀ ਅਖੀਰਲੀ ਤਰੀਕ ਸੀ, ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਅਸੀਂ ਆਪਣਾ ਫਾਈਲ ਕੀਤੀ ਰਿਟ ਵੀ ਅਸੀਂ ਇਸਨੂੰ ਚੈਲੇਂਜ ਕਰਨਾ ਹੈ। ਠੀਕ ਹੈ, ਉਹ ਸਵੀਡਨ ਵਿੱਚ ਹੋ ਰਿਹਾ ਹੈ। ਹੁਣ ਮੈਂ ਆ ਰਹੀ ਹਾਂ ਸਿਡਨੀ, ਤੇ ਸਿਡਨੀ ਦੀ ਸੰਗਤਾਂ ਵਿੱਚੋਂ ਮੰਗ ਆਈ ਸੀ ਕਿ ਅਸੀਂ ਅੱਗੇ ਵੀ ਖੜਾ ਕੀਤਾ ਸੀ ਇਹ ਮੁੱਦਾ ਵੀ ਜਿਹੜੇ ਪੈਦਲ ਸਾਈਕਲਿਸਟ ਨੇ ਸਿਡਨੀ ਵਿੱਚ ਜਿਹੜੇ ਬਾਈਸਕਲ ਚਲਾਉਂਦੇ ਨੇ, ਉਹਨਾਂ ਨੂੰ ਛੋਟੇ ਛੋਟੇ ਜਰਨੀਜ਼ ਵਾਸਤੇ ਸਾਈਕਲ ਦੀ ਲੋੜ ਪੈ ਜਾਂਦੀ ਹੈ ਨਾ। ਕੋਈ ਰਹਿੰਦੇ ਨੇ ਟ੍ਰੇਨ ਸਟੇਸ਼ਨ ਤੋਂ ਦੂਰ, ਸਾਈਕਲ ਕਰਕੇ ਜਾਂਦੇ ਹੁੰਦੇ ਸਨ, ਪਰ ਉਹਨਾਂ ਨੂੰ ਪਾਬੰਦੀ ਆ ਰਹੀ ਹੈ ਕਿਉਂਕਿ ਤੁਹਾਡੇ ਕਾਨੂੰਨੀ ਤੌਰ ਤੇ ਹੈਲਮਟ ਦੀ ਲੋੜ ਹੈ। ਸੋ ਵੀਰਾਂ ਤੋਂ ਤੇ ਭੈਣਾਂ ਤੋਂ ਮੰਗ ਆਈ ਸੀ ਤੁਸੀਂ ਸਿਡਨੀ ਆ ਰਹੇ ਹੋ ਵੀ ਸਾਡੀ ਕੇਸ ਫਿਰ ਰੀਕਨਸਿਡਰ ਕਰੋ ਵੀ ਅੱਗੇ ਜਿਹੜੀ ਮੇਰੇ ਖਿਆਲ 3-4 years ਪਹਿਲਾਂ ਇਹ ਮੁੱਦਾ ਖੜਾ ਕੀਤਾ ਸੀ ਸੰਸਥਾਵਾਂ ਨੇ ਸਿਡਨੀ ਵਿੱਚ ਵੀ ਤੁਸੀਂ ਇਕੱਠੇ ਹੋ ਕੇ ਵੇਖੋ ਵੀ ਇਸ ਨੂੰ ਕਿੱਥੇ ਕਿਸ ਲੈਵਲ ਤੇ ਹੋਰ ਲੈ ਕੇ ਜਾ ਸਕਦੇ ਹਾਂ। ਸੋ ਅਸੀਂ ਸਿਡਨੀ ਉਸ ਲਈ ਆ ਰਹੇ ਹਾਂ ਤੇ ਯੂਕੇ ਵਿੱਚ ਤਾਂ ਹੁੰਦਾ ਹੀ ਹੈ, ਹੁਣ ਤੁਹਾਨੂੰ ਪਤਾ ਬ੍ਰੈਕਸਿਟ ਤੋਂ ਬਾਅਦ ਥੋੜੀ ਜਿਹੀ ਧਰਤੀ ਹਿੱਲੀ ਹੈ, ਪਤਾ ਨਹੀਂ ਲੱਗ ਰਿਹਾ ਵੀ ਅੱਗੇ ਜਿਹੜੇ ਕਾਨੂੰਨੀ ਹੱਕ ਸਨ ਉਹ ਕਿੱਥੇ ਖੜੇ ਹੋਣਗੇ। ਸੋ ਉੱਥੇ ਜ਼ਿਆਦਾ ਕਿਰਪਾਨ ਦੀ ਕੇਸਿਸ ਦੇ ਆਉਂਦੇ ਨੇ ਸਾਡੇ ਪਾਸ ਏਅਰਪੋਰਟ ਤੇ ਐਂਡ ਸੋ ਔਨ ਐਂਡ ਸੋ ਫੋਰਥ।
ਠੀਕ, ਬਾਕੀ ਆਪਾਂ ਹੈਲਮੇਟ ਵਾਲਾ ਜਿਹੜਾ ਹੈਗਾ ਤੁਸੀਂ ਇੱਥੇ ਆਓਗੇ ਉਸ ਤੋਂ ਬਾਅਦ ਗੱਲ ਕਰਾਂਗੇ, ਕਿਉਂਕਿ ਸੇਫਟੀ ਇਸ਼ੂ ਵੀ ਥੋੜ੍ਹਾ ਆ ਜਾਂਦਾ, ਸਰਕਾਰਾਂ ਕਿਵੇਂ ਕਹਿੰਦੀਆਂ, ਤੁਸੀਂ ਕੀ ਦਲੀਲ ਰੱਖੋਗੇ, ਉਹਦੇ ਬਾਰੇ ਆਪਾਂ ਬਾਅਦ ਦੇ ਵਿੱਚੋਂ ਫਿਰ ਗੱਲ ਕਰਾਂਗੇ। ਹੁਣ ਗੱਲ ਕਰਦੇ ਹਾਂ ਜੀ ਕਿ ਤੁਸੀਂ ਆ ਰਹੇ ਹੋ ਆਸਟ੍ਰੇਲੀਆ, ਜੀ ਆਇਆਂ ਨੂੰ, ਤੇ ਆਸਟ੍ਰੇਲੀਆ ਇਸ ਤੋਂ ਇਲਾਵਾ ਤੁਹਾਡਾ ਮੇਨ ਮਕਸਦ ਕੀ ਹੈ ਜੀ ਆਉਣ ਦਾ?
ਐਕਚੁਅਲੀ ਦੋ ਕੈਂਪ ਲੱਗ ਰਹੇ ਨੇ, ਇੱਕ SYA ਕੈਂਪ ਹੈ ਸਿੱਖ ਯੂਥ ਆਫ ਆਸਟ੍ਰੇਲੀਆ, ਜਿਨ੍ਹਾਂ ਨੂੰ ਮੈਂ ਪਹਿਲਾਂ ਨਹੀਂ ਸੀ ਮਿਲੀ, ਉਹਨਾਂ ਦੇ ਜਿਹੜੇ ਸੇਵਾਦਾਰ ਨੇ, ਪਰ ਮੈਂ ਦਇਆ ਸਿੰਘ ਜੋ ਮੈਲਬਨ ਰਹਿਣ ਵਾਲੇ ਨੇ ਉਹਨਾਂ ਦੇ ਘਰ ਮੈਂ ਠਹਿਰੀ ਸਾਂ ਜਦੋਂ ਸਿੱਦਕ ਸਿੰਘ ਦੇ ਕੇਸ ਵਿੱਚ ਮੈਲਬਨ ਗਈ ਸਾਂ। ਤੇ ਮੈਲਬਨ ਦਾ ਜਿਹੜਾ ਟੀਮ ਹੈ ਇੱਕ ਹੋਰ ਕੈਂਪ ਚਲਾ ਰਿਹਾ ਖਾਲਸਾ ਕੈਂਪ ਕਰਕੇ, ਹੈ ਨਾ, ਉਹਨਾਂ ਨੇ ਸੁਣਿਆ ਵੀ ਮੈਂ ਆ ਰਹੀ ਹਾਂ, ਉਹ ਕਹਿੰਦੇ ਫਿਰ ਤੁਸੀਂ ਜੇ ਆ ਰਹੇ ਹਾਂ ਸਾਡੇ ਕੈਂਪ ਵੀ ਜ਼ਰੂਰ ਆਇਓ। ਮੈਂ ਕਿਹਾ ਅੱਛਾ, ਅਗਰ ਪਿੱਛੜ ਨੇ, ਸੋ ਇਹ ਦੋ ਕੈਂਪਾਂ ਲਈ ਮੈਂ ਆ ਰਹੀ ਸਾਂ। ਤੇ ਫਿਰ ਉਹ ਸਿਡਨੀ ਦਾ ਜਿਹੜਾ ਪੈਦਲ ਸਾਈਕਲਿਸ ਹੈਲਮਟ ਐਗਜ਼ੈਂਪਸ਼ਨ ਦੀ ਕੇਸ, ਉਹ ਵੀ ਤੀਸਰੀ ਗੱਲ ਰਲ ਗਈ। ਤੇ ਦੁਨੀਆਂ ਵਿੱਚ ਪ੍ਰਸਿੱਧ ਗੱਲ ਹੈ ਵੀ ਜਦੋਂ ਟੈਲੀਵਿਜ਼ਨ ਤੇ ਨਿਊ ਈਅਰਸ ਈਵ ਦੇ ਸੈਲੀਬ੍ਰੇਸ਼ਨ ਹੁੰਦੇ ਪਹਿਲਾਂ ਸਿਡਨੀ ਵਿਖਾਉਂਦੇ ਨੇ।
ਹਾਂਜੀ ਹਾਂ, ਸੋ ਉਹ ਵੀ ਦੇਖੋਗੇ,
ਦੈਟਸ ਨਾਈਸ, ਸੋ ਵੀ ਵੇਖਾਂਗੇ।
ਠੀਕ ਹੈ ਜੀ, ਕਿਹੜੀਆਂ ਤਰੀਕਾਂ ਤੁਸੀਂ ਇੱਥੇ ਹੋਵੋਗੇ ਤੇ ਕਿਹੜੀ ਜਗ੍ਹਾ ਤੇ ਹੋਵੋਗੇ, ਥੋੜਾ ਜਿਹਾ ਦੱਸ ਦੇਣਾ, ਤਾਂ ਕਿ ਜੇ ਕਿਸੇ ਨੇ ਇੱਥੇ ਮਿਲਣਾ ਹੋਵੇ ਤੁਹਾਨੂੰ, ਤੁਹਾਡੇ ਵਿਚਾਰ ਸੁਣਨੇ ਹੋਣ, ਤਾਂ ਕੀ ਤੁਹਾਡਾ ਸਕੇਡਿਊਲ ਰਹੇਗਾ ਜੀ?
25 ਤਰੀਕ ਕ੍ਰਿਸਮਸ ਵਾਲਾ ਦਿਨ ਹੈ, ਸੋ ਮੈਂ ਆਵਾਂਗੀ 25 ਤਰੀਕ ਤੁਰਾਂਗੀ ਮਲੇਸ਼ੀਆ ਤੋਂ। ਮੈਂ ਮਲੇਸ਼ੀਆ ਇਸ ਵੇਲੇ ਠਹਿਰੀ ਹੋਈ ਹਾਂ ਮੇਰੀ ਅੰਮੀ ਦੇ ਘਰ, ਪਰ ਮੇਰਾ ਪਹਿਲਾ ਪ੍ਰੋਗਰਾਮ ਆਸ ਹੈ ਵੀ ਤੁਹਾਡੇ ਉੱਥੇ, ਮੇਰੇ ਖਿਆਲ 5 ਗੁਰਦੁਆਰੇ ਨੇ, ਗਲੈਨਵੁੱਡ ਗੁਰਦੁਆਰਾ ਤੇ ਹੋਰ ਜਿਹੜੇ ਗੁਰਦੁਆਰੇ ਜਿਨ੍ਹਾਂ ਦੇ ਨਾਮ ਹੈ ਉੱਥੇ ਆਣ ਕੇ ਜ਼ਿਆਦਾ ਪਤਾ ਲੱਗੇਗਾ, ਮੈਂ ਉਹਨਾਂ ਨਾਲ ਸੰਪਰਕ ਕਰਨਾ ਹੈ। ਸੋ ਜਿਹੜੇ SYA ਦੇ ਔਰਗਨਾਈਜ਼ਰਸ ਨੇ ਤੇ ਸਾਡਾ ਇੱਕ ਉੱਥੇ ਵੀਰ ਹੈ ਜਿਨ੍ਹਾਂ ਨੇ ਮੈਨੂੰ ਇਸ ਹੈਲਮਟ ਕੇਸ ਪਿੱਛੇ ਕਿਹਾ ਸੀ ਜ਼ਰੂਰ ਤੁਸੀਂ ਆਓ, ਤੇ ਆਸ ਹੈ ਕਿ ਅਸੀਂ 25 ਤਰੀਕ ਪਹੁੰਚ ਕੇ, ਮਤਲਬ ਕਿ ਉਹ ਸ਼ਨਿਚਰਵਾਰ ਐਤ ਤਾਂ ਨਿਕਲ ਗਿਆ, ਫਿਰ ਅਗਲਾ ਜਿਹੜਾ ਸ਼ਨਿਚਰ ਐਤ ਹੈ 30-31 ਅਸੀਂ 5 ਗੁਰਦੁਆਰੇ ਕਵਰ ਕਰਨੇ ਨੇ। ਸੋ ਵੀਰ ਜਿਹੜੇ SYA ਦਾ ਕੈਂਪ ਹੋ ਰਿਹਾ, ਨੈਰੋਬੀਨ ਸਪੋਰਟਸ ਕੰਪਲੈਕਸ ਹੈ, ਤੇ ਉਹ ਤੁਹਾਨੂੰ ਪਤਾ ਵੀ SYA ਮੈਂ ਮੇਰੀ ਸੋਚ ਵਿੱਚ ਸਭ ਤੋਂ ਪੁਰਾਣੀ ਸ਼ਾਇਦ ਸਿੱਖ ਸੰਸਥਾ ਹੋਏਗੀ ਸਿਡਨੀ ਵਿੱਚ, ਮੇ ਬੀ ਉਹ ਪੂਰੇ ਆਸਟ੍ਰੇਲੀਆ ਵਿੱਚ, ਜਿਹੜੇ ਉਹਨਾਂ ਦੇ 20th ਐਨੀਵਰਸਰੀ ਹੈ, ਹੈ ਨਾ, ਉਹਨਾਂ ਦੀ ਸੰਸਥਾ ਦੀ 20th ਐਨੀਵਰਸਰੀ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ SYA ਪਰਿਵਾਰਕ ਮੁੱਦਿਆਂ ਤੇ ਕੰਮ ਕਰਦੇ ਨੇ, ਮਤਲਬ ਇਹਦੇ ਚਿਲਡਰਨ, ਐਲਡਰਲੀ, ਯੰਗਸਟਰਸ, ਹੈ ਨਾ। ਸੋ ਉਹਨਾਂ ਦੇ ਕੈਂਪ ਵਿੱਚ ਕਿਸੇ ਨੇ ਸ਼ਾਮਿਲ ਹੋਣਾ ਹੋਵੇ, ਉਹਨਾਂ ਦੇ ਮੇਰੇ ਖਿਆਲ ਜੇ ਓਪਨ ਹੈ ਰਜਿਸਟ੍ਰੇਸ਼ਨ, ਹੁਣ ਤੱਕ ਮੇਰੇ ਖਿਆਲ 300 ਕੈਂਪਰ ਰਜਿਸਟਰ ਹੋ ਗਿਆ ਹੈ, ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ SYA। ਤੇ ਜੇ ਤੁਸੀਂ ਉਸ ਕੈਂਪ ਤੇ ਆਓਗੇ, ਅਸੀਂ ਉਸ ਕੈਂਪ ਤੇ ਮਾਈ ਭਾਗੋ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਇਸ ਦੋ ਸਾਡੇ ਸਿੱਖ ਇੰਸਟੀਟਿਊਸ਼ਨ ਕਹਿ ਲਓ, ਸ਼ਹਾਦਤ ਇੱਕ ਇੰਸਟੀਟਿਊਸ਼ਨ ਹੈ, ਮਾਈ ਭਾਗੋ ਇੱਕ ਇੰਸਟੀਟਿਊਸ਼ਨ ਹੈ, ਉਹਨਾਂ ਦੇ ਮੁੱਖ ਰੱਖ ਕੇ ਅਸੀਂ ਵਰਕਸ਼ਾਪ ਲਗਾਉਣੇ ਨੇ ਯੂਨਾਈਟਿਡ ਸਿੱਖਸ ਨੇ। ਅਸੀਂ ਇਸ ਕੈਂਪ ਤੇ ਜ਼ਰੂਰ ਆਓਗੇ ਤਾਂ ਸਾਡਾ ਇੰਟਰੈਕਸ਼ਨ ਜ਼ਿਆਦਾ ਹੋਏਗਾ, ਗੁਰਦੁਆਰਾ ਸਾਹਿਬ ਸੰਗਤ ਦੇ ਰੂਪ ਵਿੱਚ ਹੋਏਗਾ, ਉੱਥੇ ਇੱਕ ਐਕਟਿਵਿਸਟ ਦੇ ਤੌਰ ਤੇ ਹੋਏਗਾ ਕੈਂਪ ਵਿੱਚ।
ਠੀਕ ਹੈ ਜੀ, ਤੇ ਮਜਿੰਦਰਪਾਲ ਜੀ ਦੱਸੋ ਕਿ ਜੇ ਕਿਸੇ ਨੇ ਕੋਈ ਹੈਲਪ ਲੈਣੀ ਹੋਵੇ ਯੂਨਾਈਟਿਡ ਸਿੱਖਸ ਦੇ ਕੋਲੋਂ, ਉਹ ਕਿਸ ਤਰੀਕੇ ਦੇ ਨਾਲ ਅਪਰੋਚ ਕਰਨ, ਤੇ ਸੈਕਿੰਡਲੀ ਤੁਹਾਡਾ ਜਿਹੜਾ ਕਿ ਕੋਰਸ ਆਫ ਐਕਸ਼ਨ ਹੁੰਦਾ, ਜਿਹੜਾ ਪ੍ਰੋਸੈਸ ਹੁੰਦਾ, ਉਹ ਕਿਹੋ ਜਿਹਾ ਹੁੰਦਾ? ਇੱਕ ਰਿਕੁਐਸਟ ਰਿਸੀਵ ਕਰਨ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਸਟੈਪਸ ਫੋਲੋ ਕਰਦੇ ਹੋ ਜੀ?
ਓਕੇ, ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ ਵੀਰ ਕਿ ਅਸੀਂ 3 ਤਰ੍ਹਾਂ ਦੀਆਂ ਸੇਵਾਵਾਂ ਕਰਦੇ ਹਾਂ, ਸਿਰਫ ਵਕਾਲਤ ਨਹੀਂ, ਹੈ ਨਾ। ਅਸੀਂ ਹਿਊਮੈਨੀਟੇਰੀਅਨ ਰਿਲੀਫ ਕਰਦੇ ਹਾਂ, ਜਿੱਦਾਂ ਕੁਈਨਸਲੈਂਡ ਵਿੱਚ ਹੜ੍ਹ ਆਇਆ ਸੀ, ਜਾਂ ਹੁਣ ਅਸੀਂ ਬੰਗਲਾਦੇਸ਼ ਵਿੱਚ ਰੋਹਿੰਗਿਆਨ ਰੈਫਿਊਜੀਜ਼ ਵਾਸਤੇ 7 ਦੇ ਲੱਗੇ ਹੋਏ ਹਾਂ, ਅਤੇ ਮੈਡੀਕਲ ਕੈਂਪ, ਕਾਉਂਸਲਿੰਗ ਹੋ ਰਹੀ ਆ, ਟਰੋਮਾ ਕਾਉਂਸਲਿੰਗ, ਬੱਚਿਆਂ ਦੀ ਪੜ੍ਹਾਈ ਲਈ ਅਸੀਂ ਬੰਬੀਆਂ ਲਾਈਆਂ ਨੇ, ਮੈਡੀਕਲ ਅਤੇ ਮੈਂ ਦੱਸ ਕੇ ਹਟੀ ਹਾਂ, ਲੰਗਰ ਲਗਾਏ ਨੇ ਅਤੇ ਲੱਗ ਰਹੇ ਹੈ। ਸੋ ਉਹ ਜਿਹੇ ਕੰਮ ਕਰਦੇ ਨੇ। ਸੋ ਜੇ ਕਿਸੇ ਨੇ ਸੇਵਾ ਕਰਨੀ ਹੋਵੇ ਇਸ ਕਰਕੇ ਸੰਪਰਕ ਕਰਨਾ ਸਾਡੇ ਨਾਲ, ਉਹ ਵੀ ਸਾਡੇ ਵੈਬਸਾਈਟ 'ਤੇ ਜਾਣ, united6.org, ਅਤੇ ਉੱਥੇ ਆਵਰ ਔਫਿਸਿਸ ਦਾ ਇੱਕ ਟੈਬ ਹੁੰਦਾ ਹੈ, ਉੱਥੇ ਤੁਸੀਂ ਪਤਾ ਕਰ ਸਕਦੇ ਹੋ। ਨੰਬਰ 2 ਦੀ ਸੇਵਾ ਅਸੀਂ ਕਰਦੇ ਹਾਂ ਵੀ ਐਮਪਾਵਰਮੈਂਟ ਇਨ ਐਜੂਕੇਸ਼ਨ, ਜਿਸ ਤਰ੍ਹਾਂ ਅਸੀਂ ਸਿਕਲਗਰ ਬੱਚਿਆਂ ਨੂੰ ਸਕਾਲਰਸ਼ਿਪ ਦੇ ਰਹੇ ਹਾਂ, ਅਤੇ ਅਸੀਂ ਕੱਲ੍ਹ ਪਰਸੋਂ ਹੀ ਮਲੇਸ਼ੀਆ ਦੇ ਸੰਗਤ ਵਿੱਚੋਂ ਲੋਕਾਂ ਨੇ ਸੇਵਾ ਲਈ ਸੀ 50 ਸਿੱਖਲੀਗਰ ਬੱਚਿਆਂ ਦੀ ਪੜ੍ਹਾਈ ਲਈ। ਅਤੇ ਉਸੇ ਤਰ੍ਹਾਂ ਅਸੀਂ ਭਾਵੇਂ ਇਹ ਆ ਰਿਹਾ ਹੈ ਹਿਊਮੈਨੀਟੇਰੀਅਨ ਰਿਲੀਫ ਹੇਠਾਂ, ਅਸੀਂ 200 ਵਿਧਵਾਵਾਂ ਨੂੰ ਜਿਨ੍ਹਾਂ ਦੇ ਪਤੀ ਆਤਮਘਾਤ ਕਰ ਲੈਂਦੇ ਨੇ ਕਰਜ਼ੇ ਕਰਕੇ, ਫਾਰਮਰ ਸੁਈਸਾਈਡ ਵਿਡੋਜ਼ ਜਿਹਨੂੰ ਬੋਲੀਦਾ ਹੈ, ਉਹਨਾਂ ਨੂੰ ਅਸੀਂ ਹਰ ਮਹੀਨੇ 1000 ਰੁਪਏ ਪੈਨਸ਼ਨ ਦਿੰਦੇ ਹਾਂ ਹਰ ਮਹੀਨੇ, ਅਤੇ ਅਸੀਂ 2010 ਤੋਂ ਦਿੰਦੇ ਆਏ ਹਾਂ। ਸੋ ਕਹਿਣ ਦਾ ਮਤਲਬ ਉਸ ਤਰ੍ਹਾਂ ਵੀ ਜੇ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਹੋਏ, ਅਸੀਂ ਕਿਸ ਤਰ੍ਹਾਂ ਸੇਵਾ ਕਰ ਸਕਦੇ ਹਾਂ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਜਾਂ ਜਿੱਥੇ ਵੀ ਦੁਨੀਆ ਵਿੱਚ ਮਦਦ ਕਰਨੀ ਹੋਵੇ, ਕੋਈ ਪੀੜਤ ਹੈ, ਉਹ ਤੁਸੀਂ ਸੰਪਰਕ ਵੈਬਸਾਈਟ ਰਾਹੀਂ ਕਰਿਓ, ਜਿਸ ਤਰ੍ਹਾਂ ਮੈਂ ਦੱਸ ਕੇ ਹਟੀ ਸਾਂ unitedsikhs.org। ਤੀਸਰਾ ਜਿਹੜਾ ਵਕਾਲਤ ਦਾ ਕੰਮ ਹੈ, ਜੇ ਤੁਹਾਡਾ ਕੋਈ ਬੱਚੇ ਨੂੰ ਸਕੂਲ ਵਿੱਚ ਰਜਿਸਟਰ ਹੋਣ ਲਈ ਜਾਂ ਕਿਰਪਾਨ ਦੀ ਕੋਈ ਕਿਤੇ ਪ੍ਰੋਬਲਮ ਆ ਰਹੀ ਹੈ, ਕੋਈ ਹਿਊਮਨ ਰਾਈਟਸ ਦਾ ਇਸ਼ੂ ਹੋਵੇ, ਡਿਸਕ੍ਰਿਮੀਨੇਸ਼ਨ ਦਾ ਹੋਵੇ ਜਾਂ ਤੁਹਾਡੇ ਧਾਰਮਿਕ ਚਿੰਨ੍ਹਾਂ 'ਤੇ ਹੋਵੇ ਜਾਂ ਤੁਹਾਡੇ ਕੰਮ 'ਤੇ ਇੰਪਲੋਇਮੈਂਟ ਡਿਸਕ੍ਰਿਮੀਨੇਸ਼ਨ ਹੋਵੇ, ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਸੋ ਉਹ ਸੰਪਰਕ ਕਰਨ ਦਾ ਤਰੀਕਾ ਹੁੰਦਾ ਹੈ।
ਅਤੇ ਆਉਣ ਵਾਲੇ ਸਮੇਂ ਦੇ ਵਿੱਚ, ਕੁਝ ਸਾਲਾਂ ਦੇ ਵਿੱਚ, 2-3 ਸਾਲ ਕਹਿ ਲਈਏ, ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੈਗੇ ਹੋ?
ਮੈਂ ਵੇਖਦੀ ਹਾਂ ਵੀ ਅਸੀਂ ਐਸਾ ਕੰਮ ਕਰੀਏ, ਕਿਉਂਕਿ ਹਰ ਇੱਕ ਸਿੱਖ ਦੇ ਰੋਮ ਰੋਮ ਵਿੱਚ ਕਿਸੇ ਹੋਰ ਦੇ ਹੱਕਾਂ ਲਈ ਲੜਾਈ ਲੜਨੀ ਸਾਡੀ ਜੈਨੇਟਿਕ ਮੇਕਅਪ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪਿਛਲੇ ਮਹੀਨੇ ਦੀ ਸੀ, ਇਹ ਮਹੀਨਾ ਸ਼ਹਾਦਤ ਦਾ ਹੈ, ਸਾਡੇ 4 ਸਾਹਿਬਜ਼ਾਦੇ ਦੀ ਸ਼ਹਾਦਤ, ਸਾਡੇ ਜਿਹੜੇ ਵੀ ਭਾਵੇਂ 40 ਮੁਕਤਿਆਂ ਦੀ ਸ਼ਹਾਦਤ ਮੰਨੀ ਜਾਂਦੀ ਹੈ ਜਨਵਰੀ 4, ਇਹ ਟਾਈਮ ਜਿਹੜਾ ਹੈ ਨਵੰਬਰ ਤੋਂ ਲੱਗ ਕੇ ਸਿੱਖਾਂ ਦੀ ਸ਼ਹਾਦਤ ਦਾ ਹੈ। ਸੋ ਤੁਹਾਨੂੰ ਪਤਾ ਹੈ ਕਿ ਸਿੱਖਾਂ ਨੂੰ ਕਿਸੇ ਹੋਰ ਲਈ ਲੜਾਈ ਲੜਨ ਦਾ ਇੱਕ ਕਹਿ ਲਓ ਵੀ ਗੁਰੂ ਸਾਹਿਬ ਦੇ ਵੱਲੋਂ ਇੱਕ ਦੇਣ ਹੈ। ਸੋ ਹਰ ਇੱਕ ਸਿੱਖ ਨੂੰ ਤਰੀਕਾ ਹੋਣਾ ਚਾਹੀਦਾ ਹੈ ਵੀ ਤੁਸੀਂ ਲੜਾਈ ਕਿਸ ਤਰ੍ਹਾਂ ਲੜਨੀ ਹੈ, ਵਕਾਲਤ ਦੀ, ਹੱਕਾਂ ਦੀ ਜਾਂ ਕਿਸੇ ਵੀ ਤੌਰ ਦੀ। ਸੋ ਇਸ ਕਰਕੇ ਮੇਰੀ ਆਸ ਹੈ, ਇਹ ਜਦੋਂ ਕੈਂਪ 'ਤੇ ਮੈਂ ਜਾਂਦੀ ਹਾਂ, ਮੈਂ ਵਰਕਸ਼ਾਪ ਰਾਹੀਂ ਅਸੀਂ ਵਿਖਾਉਂਦੇ ਹਾਂ ਵੀ ਕਿਉਂ ਅਤੇ ਕਿਸ ਤਰ੍ਹਾਂ ਇੱਕ ਸਿੱਖ ਆਪ ਪਹਿਲਾਂ ਕਿੰਨੀ ਕੁ ਲੜਾਈ ਲੜ ਸਕਦਾ ਹੈ। ਸੋ ਅਸੀਂ ਟ੍ਰੇਨਿੰਗ ਰਾਹੀਂ, ਮੈਂ ਸੋਚਦੀ ਹਾਂ ਵੀ ਜੇ ਯੂਨਾਈਟਿਡ ਸਿੱਖ ਅੱਜ ਇੰਨਾ ਕੰਮ ਕਰ ਰਿਹਾ ਹੈ, ਇਹ ਬਹੁਤ ਥੋੜ੍ਹਾ ਹੈ, ਕਿਉਂਕਿ ਜੇ ਦੁਨੀਆ ਵਿੱਚ 3-4 ਕਰੋੜ ਸਿੱਖ ਨੇ, ਹਰ ਇੱਕ ਸਿੱਖ ਜੋ ਅਸੀਂ ਕਰ ਰਹੇ ਹਾਂ ਕਰ ਸਕਦਾ ਹੈ। ਅਸੀਂ ਉਹ ਇੰਪਾਵਰਮੈਂਟ ਦੇਣੀ ਹੈ, ਉਹ ਮਾਈ ਭਾਗੋ ਦੀ ਜਿਹੜੀ ਸਪਿਰਿਟ ਹੈ ਉਹਨੂੰ ਜਗਾਉਣਾ ਹੈ। ਡਿਸਕਵਰ ਦ ਮਾਈ ਭਾਗੋ ਵਿਦ ਇਨ, ਮਾਈ ਭਾਗੋ ਨੇ ਕੀ ਦੇਣ ਸੀ ਵੀ ਜਿੱਥੇ ਸਭ ਕੁਛ ਫੇਲ ਹੋ ਗਿਆ ਹੋਵੇ, ਜਿੱਥੇ 40 ਜਿਹੜੇ ਸਨ ਸਿੰਘ ਵਾਪਸ ਵਿਦਾਵਾ ਦੇ ਕੇ ਆ ਗਏ ਸਨ ਆਪਣੇ ਪਿੰਡ ਨੂੰ, ਉੱਥੇ ਵੀ ਕੋਈ ਵੀ ਖੜਾ ਹੋ ਸਕਦਾ ਹੈ, ਜਿਸ ਤਰ੍ਹਾਂ ਮਾਈ ਭਾਗੋ ਖੜੀ ਹੋਈ ਸੀ, ਤੇ ਤੁਸੀਂ ਵੀ ਖੜੇ ਹੋ ਸਕਦੇ। ਕਹਿੰਦੇ ਹੁੰਦੇ ਆ, ਦ ਸਕਸੈਸ ਆਫ ਅ ਚੈਰਿਟੀ ਇਜ਼ ਇਫ ਇਟ ਬਿਕਮਸ ਅਨਨੈਸੈਸਰੀ।
ਹਾਂਜੀ ਹਾਂਜੀ,
ਹੈ ਨਾ, ਜੇ ਅਸੀਂ ਚੈਰਿਟੀ ਕੰਮ ਕਰਦੇ ਰਹੇ ਕੰਮ ਤਾਂ ਵਧਣਾ ਹੈ, ਜੇ ਅਸੀਂ ਉਸਨੂੰ ਘਟਾ ਸਕਦੇ ਹਾਂ। ਸੋ ਸਾਡੀ ਸੋਚ ਹੈ ਵੀ ਅਸੀਂ ਇੰਪਾਵਰ ਕਰੀਏ ਹਰ ਇੱਕ ਸਿੱਖ ਨੂੰ ਵੀ ਤੁਸੀਂ ਜਿੱਥੇ ਵੀ ਗਲਤ ਕੰਮ ਦੇਖਦੇ ਹੋ, ਜਿੱਥੇ ਵੀ ਲੋੜਵੰਦ ਦਿਸਦਾ, ਕੁਛ ਪੀੜਤ ਦਿਸਦਾ ਹੈ, ਤੁਸੀਂ ਹਰ ਇੱਕ ਬੰਦਾ ਇੱਕ ਪਰਿਵਾਰ ਦੀ ਮਦਦ ਕਰ ਸਕਦਾ ਹੈ।
ਜੀ, ਬਹੁਤ ਖੂਬਸੂਰਤ ਮੈਸੇਜ ਦਿੱਤਾ ਤੁਸੀਂ ਅਖੀਰ ਵਾਲਾ, ਬਹੁਤ ਹੀ ਵਧੀਆ ਹੈਗਾ ਇਹ। ਅਤੇ ਮੈਂ ਚੱਲਦੇ ਚੱਲਦੇ ਸਿਰਫ ਇਹੀ ਪੁੱਛਣਾ ਚਾਹਾਂਗਾ ਕਿ ਤੁਸੀਂ ਕਿੱਥੋਂ ਦੇ ਬੋਰਨ ਤੇ ਰੇਜ਼ਡ ਹੈਗੇ ਹੋ, ਕਿਉਂਕਿ ਤੁਹਾਡੀ ਪੰਜਾਬੀ ਬਹੁਤ ਸੋਹਣੀ ਹੈਗੀ ਹੈ, ਇਹਦੇ ਨਾਲ ਵੀ ਬੜਿਆਂ ਨੂੰ ਮੋਟੀਵੇਸ਼ਨ ਮਿਲੇਗੀ।
ਮੈਂ ਕੁਆਲਾਲੰਪੁਰ ਦੀ ਬੋਰਨ ਹੈ, ਸਾਡੇ ਪਿਓ ਦਾਦੇ ਤਾਂ ਅੰਮ੍ਰਿਤਸਰ ਲਾਗੇ ਇੱਕ ਪਿੰਡ ਹੈ, ਉੱਥੋਂ ਦੇ ਨੇ, ਤੇ ਮੇਰੇ ਅੰਮੀ ਪੰਜਾਬੀ ਸਕੂਲ ਦੇ ਟੀਚਰ ਸਨ, ਤੇ ਸਾਨੂੰ ਅੰਗਰੇਜ਼ੀ ਬੋਲਣ ਨਹੀਂ ਸੀ ਦਿੰਦੇ ਉਹਨਾਂ ਨਾਲ, ਉਹ ਅੰਗਰੇਜ਼ੀ ਵੀ ਪੜ੍ਹੇ ਸਨ। ਇਨਫੈਕਟ ਉਹ ਦਿਨਾਂ ਵਿੱਚ ਜਦੋਂ ਸੋਲਨ ਹੁੰਦਾ ਸੀ ਪੰਜਾਬ ਯੂਨੀਵਰਸਿਟੀ, ਫਸਟ ਕਲਾਸ ਓਨਰਸ ਲੈ ਕੇ ਪਹਿਲਾ ਬੈਚ ਸੀ ਮਲੇਸ਼ੀਆ ਵਿੱਚ ਜਿਹਨੂੰ, ਜਿੱਥੋਂ ਇਹ ਗ੍ਰੈਜੂਏਟ ਹੋਏ ਸਨ। ਸੋ ਘਰ ਦਾ ਰੂਲ ਸੀ, ਹੁਣ ਤੱਕ ਅਸੀਂ ਪੰਜਾਬੀ ਹੀ ਬੋਲਦੇ ਹਾਂ ਅੰਮੀ ਨਾਲ। ਸੋ ਇਹ ਸ਼ਾਇਦ ਇੱਕ ਮਾਤਾ ਪਿਤਾ ਜਿਹੜੇ ਸੁਣ ਰਹੇ ਹੋਣਗੇ, ਇਹ ਖੂਬੀ ਹੈ ਕਿ ਜੇ ਤੁਸੀਂ ਬੱਚਿਆਂ ਨਾਲ ਬੋਲੀ ਬੋਲੋਗੇ ਨਾ, ਤੇ ਫਿਰ ਉਹ ਕਿਉਂ ਭੁੱਲ ਜਾਣਗੇ? ਜੇ ਤੇ ਮਾਂ ਦੀ ਬੋਲੀ ਹੈ ਤੇ ਫਿਰ ਮਾਂ ਨੂੰ ਮਾਂ ਦੀ ਬੋਲੀ ਹੀ ਬੋਲਣੀ ਚਾਹੀਦੀ ਹੈ ਨਾ।
ਤੇ ਮਜਿੰਦਰਪਾਲ ਜੀ, ਬਹੁਤ ਬਹੁਤ ਧੰਨਵਾਦ ਖੂਬਸੂਰਤ ਗੱਲਬਾਤ ਵਾਸਤੇ, ਤੇ ਮੈਂ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਤੁਹਾਡਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਦੋਂ ਦਸੰਬਰ ਦੇ ਵਿੱਚ ਐਂਡ ਵਿੱਚ ਇੱਥੇ ਆ ਰਹੇ ਹੋ, ਤਾਂ ਅਸੀਂ ਤੁਹਾਡੇ ਨਾਲ ਫਿਰ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।